ਇੱਥੇ ਕਾਰਜਾਂ ਨੇ ਰਾਜ ਦਾ ਕਾਰਜ ਕਰ ਰਹੇ ਇਹਨਾਂ ਚ ਰੁਕਾਵਟ ਨਹੀਂ ਪੈਂਦੀ ਤੇ ਸੁਭ ਘਾਟਾਂ ਵਿੱਚ ਗੁਣਾਂ ਦਾ ਹੰਕਾਰ ਹੋਣ ਰੂਪ ਕੋਈ ਫਰਕ ਨਹੀਂ ਪੈਂਦਾ ਹੈ। ਕਦੀ ਘਾਟ ਘਾਟ ਗਿਆਨ ਦੇ ਮਾਰਗ ਜਾਂਦੇ ਹਨ ਔਖੇ ਘਾਟ ਜੋ ਵਾਸ਼ੀਆਂ ਦੇ ਹੈ ਉਹਨਾਂ ਚ ਆਸਾ ਕਿਸਮਾਂ ਦੀਆਂ ਘਾਟੀਆਂ ਇਹਨਾਂ ਚ ਕੋਈ ਰੁਕਾਵਟ ਨਹੀਂ ਪੈਂਦੀ ਹੈ। ਕਬੀਰ ਏਕ ਧੜੀ ਆਦੀ ਧੜੀ ਕਹਿੰਦੇ ਭਾਈ ਹਰੋਜ ਮੈਨੂੰ ਹੋਣਾ ਚਾਹੀਦਾ ਜਿਵੇਂ ਰਸੋਈ ਚ ਬੈਠ ਕੇ ਘੜੀ ਰੋਟੀ ਖਾ ਲੈਂਦੀ ਹੈ ਚਾਰ ਪੈਰ ਮਿਲੀ ਰਹੀ ਹੈ ਇਸੇ ਪ੍ਰਕਾਰ ਸੰਗਤ ਹਰੋਜ ਮੈਨੂੰ ਨਾ ਕਰਨੀ ਚਾਹੀਦੀ ਹੈ ਜੇ ਬਹੁਤਾ ਸਮਾਂ ਨਾ ਮਿਲੇ ਇੱਕ ਘੜੀ ਜ਼ਰੂਰ ਅੱਖਾਂ ਪੈਰਾਂ ਚੋਂ ਸਤਸੰਗਤ ਕਰਨੀ ਚਾਹੀਦੀ ਹੈ ਕੀਰਤਨ ਸੁਣਨਾ ਚਾਹੀਦਾ ਮਾਰੇ ਸਿੰਘ ਅਖਬਾਰ ਸੁਣਨੇ ਚਾਹੀਦੇ ਹੈ ਸਗਲੂ ਦੀ ਸੰਗਤ ਬਚਾਉਣਾ ਚਾਹੀਦਾ ਇੱਕ ਘੜੀ ਕਰੋ ਹਰੋਜ ਨਹੀਂ ਅੱਖਾਂ ਪੈਰਾਂ ਚੋਂ ਸਮਾਂ ਮਿਲਦਾ ਅੱਜ ਹੀ ਘੜੀ ਜੇ ਨਹੀਂ ਕਵਿਤਾ ਦੀ ਘੜੀ ਆਇਆ ਕਰੇ ਮੁੰਡੇ ਦੇ ਨਾਲ ਮਾਰਾ ਕਰਨਾ ਚਾਹੁੰਦਾ ਚਾਹੀਦਾ ਹੈ ਆਦੀ ਹੁਣ ਨਹੀਂ ਆ ਸਕਦੇ ਅੱਧੀ ਸੁਣ ਅੱਧੀ ਘੜੀ ਕਾਇਆ ਕਰੋ ਅੱਧੀ ਚੌਧੀ ਚੌਥਾ ਹਿੱਸਾ ਵੀ ਆਇਆ ਕਰੋ ਘੜੀ ਦਾ ਲਾਲਚਨ ਤੇਤੀ ਭੰਗਾ ਸਕਦਾ ਨੇ ਨਾ ਦੋਸਤ ਚਰਚਾ ਕਰਨੀ ਹੈ ਮੇਲ ਕਰਨਾ ਹੈ ਮਿਲ ਕਰਕੇ ਕਰਫਿਊ ਮਿਕਲ ਕਰਨੀ ਹੈ ਭਰੀਆਂ ਬੰਦਗੀ ਕਰ ਅੱਧੀ ਚੌਧੀ ਚੌਥਾ ਹਿੱਸਾ ਵੀ ਆਇਆ ਕਰੋ ਘੜੀ ਦਾ ਲਾਲਚਨ ਤੇਤੀ ਭੰਗਾ ਸਕਦਾ ਨੇ ਨਾ ਦੋਸਤ ਚਰਚਾ ਕਰਨੀ ਹੈ ਮੇਲ ਕਰਨਾ ਹੈ ਮਿਲ ਕਰਕੇ ਕਰਫਿਊ ਮਿਕਲ ਕਰਨੀ ਹੈ ਭਰੀਆਂ ਬੰਦਗੀ ਕਰਨੀ ਹੈ ਬਾਣੀ ਦਾ ਇਸ ਨਾਮ ਪਿਆਰੀ ਪਿਆਰੀ ਬਾਣੀ ਦੇ ਨਾਲ ਜੋ ਭਗਤਾਂ ਦੇ ਨਾਲ ਬਚਨ ਬਲਾਸ ਕਰਨੇ ਜੋ ਕੀਨੇ ਤੋਂ ਲਾਭ ਜੋ ਵੀ ਕਰ ਲਵੇ ਤਾਂ ਲਾਭ ਹੀ ਹੈ ਜ਼ਿੰਦਗੀ ਵਿੱਚ ਉਹ ਸਮਾਂ ਉਹਨਾਂ ਨੂੰ ਆਨੰਦਦਾਇਕ ਪ੍ਰਾਪਤ ਜ਼ਰੂਰ ਹੋਵੇਗਾ ਸਤਸੰਗਤ ਕਰੀ ਹੋਈ ਆ ਹੀ ਨਹੀਂ ਜਾਂਦੀ ਹੈ ਜਿਹਨਾਂ ਨੇ ਕੀਤੀ ਹੈ ਉਹ ਨਿਹਾਲ ਹੋ ਜਾਂਦੇ ਹਨ ਭਾਈ ਪ੍ਰਾਣਾ ਦੀ ਸਨ ਸਾਨੂੰ ਪੰਜਵੇਂ ਪਾਤਸ਼ਾਹ ਦੇ ਸਿੱਖ ਇਹ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੋਤੀ ਜੋਤ ਸਮਾ ਗਏ ਹੈ ਭਾਈ ਪ੍ਰਾਣਾ ਦੀ ਛੇਵੇਂ ਪਾਤਸ਼ਾਹ ਤੱਕ ਰਹੇ ਹਨ ਉਹ ਗੁਰੂ ਤੇ ਲੰਗਰ ਵਾਸਤੇ ਹਰੋਜ਼ ਲੱਕੜਾਂ ਨੂੰ ਇੱਕ ਭਾਰ ਲਾਇਆ ਕਰਦੇ ਤੇ ਬੈਠੇ ਬਾਲ ਸਿਮਰਨ ਕਰਿਆ ਕਰਦੇ ਸ਼ਾਮ ਦੇ ਵਕਤ ਇੱਕ ਭਾਰ ਚੱਕ ਲਿਆਇਆ ਕਰਦੇ ਇੱਕ ਦਿਨ ਦੀ ਗੱਲ ਹੈ ਬੈਠੇ ਸਿਮਰਨ ਕਰਦੇ ਸਨ ਬਾਹਰ ਲੱਕੜਾਂ ਇਕੱਠੀਆਂ ਕਰਕੇ ਭਾਰ ਬਣਾਇਆ ਹੋਇਆ ਸੀ ਇੱਕ ਸਾਧ ਸੰਗਤ ਦੀ ਕੋਈ ਸ਼ਾਹੂਕਾਰ ਸੀ ਉਹਨੂੰ ਤਾਪ ਚੜਿਆ ਬੁਖਾਰ ਚੜਿਆ ਹੋਇਆ ਤੇ ਉਹਦੇ ਕੋਲ ਬਿਸਤਰਾ ਆਪਣੇ ਚੱਕਿਆ ਨੀ ਜਾਂਦਾ ਬਹੁਤ ਵਿਆਕਲ ਜਿਹਾ ਹੋ ਕੇ ਭਾਈ ਪੁਰਾਣੇ ਦੇ ਕੋਲ ਆ ਕੇ ਪੈ ਗਿਆ ਭਾਈ ਪੁਰਾਣੇ ਵੀ ਕਹਿੰਦੇ ਭਾਈ ਤੈਨੂੰ ਕੋਈ ਤਕਲੀਫ ਹੈ ਕਹਿੰਦੇ ਮਾਰੇ ਮੈਨੂੰ ਬੁਖਾਰ ਚੜਿਆ ਹੋਇਆ ਮੈਂ ਸਲਾਮੀ ਪਿੰਡ ਜਾਣਾ ਹੋ ਕਹਿੰਦੇ ਤੂੰ ਕਿਵੇਂ ਜਾ ਸਕਦਾ ਜੀ ਮੇਰਾ ਕੋਈ ਬਿਸਤਰਾ ਚੱਕੀ ਜਾਏ ਮੈਂ ਭਾਵੇਂ ਬੁਖਾਰ ਚੜਿਆ ਹੈ ਖਾਲੀ ਤਾਂ ਮੈਂ ਤੁਰਿਆ ਜਾਊਂ ਕਹਿਣ ਲੱਗੇ ਪੁਰਾਣੇ ਚੰਗਾ ਬਿਸਤਰਾ ਅਸੀਂ ਚੱਕਣ ਚੱਲਦੇ ਹਾਂ ਪਰ ਨਾਲ ਗੱਲ ਹੈ ਵੀ ਜਾਂ ਤਾਂ ਮਾਰੋ ਜੀ ਬਾਣੀ ਤੈਨੂੰ ਸੁਣਾਈ ਤੇ ਜਾਂ ਸਾਥੋਂ ਸੁਣੀ ਹੋਰ ਗੱਲ ਨਾ ਕਰੀ ਤਾਂ ਤੇਰਾ ਸਾਥ ਕਰਾਂ ਤੈਨੂੰ ਕਿਹਾ ਵੀ ਮੈਂ ਸੁਣੀ ਜਾਊਂਗਾ ਸੁਣਾ ਨਹੀਂ ਸਕਦਾ ਭਾਈ ਸਾਹਿਬ ਜੀ ਸੁਖਮਨੀ ਸਾਹਿਬ ਦਾ ਪਾਠ ਕਰ ਲਏ ਪੁਰਾਣਾ ਜੀ ਉਹਦੇ ਮੰਦਰ ਜਿੱਥੇ ਪਹੁੰਚੇ ਅਸੀਂ ਪਹੁੰਚ ਗਏ ਜਿਹੜਾ ਬਿਸਤਰਾ ਰਾਹ ਕੇ ਘਰ ਵਿੱਚ ਘਰ ਵੀ ਸੁਣਦੀ ਬਿਮਾਰ ਸਨ ਉੱਥੇ ਜਾ ਰਿਹਾ ਤੇ ਕਹਿਣ ਲੱਗਾ ਇਹ ਕਿ ਮਾਰਾ ਮੈਨੂੰ ਕੋਈ ਸੇਵਾ ਦੱਸੋ ਕਹਿੰਦੇ ਸੇਵਾ ਨਹੀਂ ਕੋਈ ਮੁੱਲ ਨਹੀਂ ਅਸੀਂ ਕੋਈ ਲੈਣਾ ਤੇਰੇ ਪਾਸੋਂ ਤੇ ਇਸ ਪ੍ਰਕਾਰ ਦੇ ਮੁੜੇ ਆਏ ਫਿਰ ਪੁਰਾਣਾ ਜੀ ਨੂੰ ਵੇਖਿਆ ਉਹਨਾਂ ਦਾਸੀ ਨੇ ਤੇ ਅੱਜ ਸਰੀਰ ਛੱਡ ਜਾਣਾ ਫਿਰ ਉਹਨੂੰ ਬੁਲਾ ਕੇ ਕਹਿੰਦੇ ਵੀ ਸੱਚ ਦੀ ਗੱਲ ਇਕੱਲਾ ਹੋ ਕੇ ਸੁਣ ਲੈ ਤੇ ਕਹਿਣ ਲੱਗੇ ਮਾਰਾ ਦੱਸੋ ਕਹਿੰਦੇ ਅੱਜ ਤੋਂ 8 ਮਿੰਟ ਦਿਨੇ ਤਾਂ ਸਰੀਰ ਛੱਡ ਜਾਣਾ ਤਾਂ ਸਾਰੀ ਜ਼ਿੰਦਗੀ ਚੰਗਾ ਕੰਮ ਕੋਈ ਨਹੀਂ ਕੀਤਾ ਪਰ ਸਾਡੀ ਸੰਗਤ ਜੀ ਤੈਨੂੰ ਆ 2-4 ਘੜੀਆਂ ਹੋਈ ਹੈ ਇਹਦਾ ਪੁੱਲ ਤੈਨੂੰ ਜ਼ਰੂਰ ਮਿਲੇਗਾ ਤੈਨੂੰ ਧਰਮ ਵਾਲਾ ਪੁੱਛੇਗਾ ਉਸ ਵੇਲੇ ਫਿਰ ਤੂੰ ਦੱਸੇਗਾ ਪੁੱਲ ਸਾਲ ਇੱਕ ਛੱਡ ਰਹੇ ਤੇ ਉਸ ਪੁੱਲ ਤੋਂ ਸੰਗਤ ਦੇ ਦਰਸ਼ਨ 10 ਘੜੀਆਂ ਕਰਨੇ ਹੈ ਤੇ ਤੂੰ ਕਹੀ ਵੀ ਉਹਨੇ ਸੰਗਤ ਦੇ ਦਰਸ਼ਨ ਕਰਾ ਲਓ ਤੇ ਅਸੀਂ ਅੱਜ ਤੋਂ ਤੀਜੇ ਦਿਨ ਸਰੀਰ ਮਾਰੇ ਸਿਮਰਨ ਪਾਤਸ਼ਾਹ ਚਰਨਾ ਜਾ ਕੇ ਛੱਡ ਦੇਣਾ ਤੇ ਤੈਨੂੰ ਅਸੀਂ ਸਾਹਮਣਾ ਲਿਆ ਫਿਰ ਕਹਿ ਕੇ ਭਾਈ ਪ੍ਰਾਣਾ ਵੀ ਆ ਗਏ ਮਹਾਰਾਜ ਦਰਸ਼ਨ ਕਰਕੇ ਸਿਵੇਂ ਪਾਤਸ਼ਾਹ ਦਾ ਸਰੀਰ ਸ਼ਾਂਤ ਹੋ ਗਿਆ ਪ੍ਰਲੋਕ ਚ ਪਹੁੰਚ ਗਏ ਉਸ ਵਕਤ ਸਾਹਿਬ ਸੰਗਤ ਜੀ ਭਾਈ ਪ੍ਰਾਣਾ ਜੀ ਜਦੋਂ ਅੰਤਰ ਨਗਰ ਤਹਾਂ ਸਭ ਵਸਿਆ ਤਹਾਂ ਸੰਗਤ ਸਾਧ ਗੁਣ ਵਸਿਆ ਭਗਤ ਵਸਿਆ ਕੀਰਤਨ ਆਧਾਰੇ ਉਸ ਪਲ ਵਿੱਚ ਪਹੁੰਚ ਗਏ ਭਾਈ ਸਾਹਿਬ ਜੀ ਤੇ ਜਿਸ ਵਕਤ ਪ੍ਰਲੋਕ ਨੂੰ 8 ਦਿਨ ਗੁਜ਼ਰ ਕੇ ਗਿਆ ਉਸ ਵਕਤ ਸਾਹਿਬ ਸੰਗਤ ਜੀ ਨੂੰ ਬੜਾ ਦੁੱਖ ਦਿੰਦੇ ਦਮ ਪਕੜ ਕੇ ਗਏ ਕੋਈ ਚੰਗਾ ਕੰਮ ਨਹੀਂ ਕੀਤਾ ਧਰਮਰਾਜਾ ਨੂੰ ਬੈਠ ਕੇ ਹਿਸਾਬ ਕਿਤਾਬ ਕੀਤਾ ਕਿਹਾ ਵੀ ਤਾਂ 8 ਦਿਨ ਪਹਿਲਾਂ ਇੱਕ ਮਹਾਂਪੁਰਖ ਦੀ ਸੰਗਤ ਕੀਤੀ ਸੀ ਉਹ ਸੰਗਤ ਦਾ ਫਲ ਦੱਸਦੇ ਇੱਕ ਸਾਲ ਸਵਰਗ ਦਾ ਸੁੱਖ ਭੋਗਣੇ ਤੇ ਤੂੰ ਸਤਸੰਗਤ ਦੇ ਦਰਸ਼ਨ ਕਰਨੇ ਹੈ ਫਿਰ ਉਹ ਚੇਤੇ ਆ ਗਿਆ ਭਾਈ ਪੁਰਾਣੇ ਦਾ ਬਚਨ ਕਹਿਣ ਲੱਗਾ ਮਹਾਰਾਜ ਮੈਨੂੰ ਸੰਗਤ ਦੇ ਦਰਸ਼ਨ ਕਰਾ ਦੇ ਤੇ ਜਦੋਂ ਸਤਸੰਗਤ ਦਮਦੂਤ ਲੈ ਕੇ ਗਏ ਜਿਹੜੇ ਅੱਗੇ ਖੜਦੇ ਕਹਿੰਦੇ ਅਸੀਂ ਨੀ ਅੱਗੇ ਜਾ ਸਕਦੇ ਜਾਂ ਛੋਟੀ ਮੁਰਾਈ ਤੇਰਾ ਟਾਈਮ ਪੂਰਾ ਹੋ ਗਿਆ। ਤੇ ਜਦੋਂ ਭਾਈ ਪੁਰਾਣੇ ਨੂੰ ਜਾ ਕੇ ਸੰਤਾਂ ਨੂੰ ਸਿਆਣਿਆ ਰੋਣ ਕੇ ਚੰਗੀ ਪੈ ਗਿਆ। ਭਾਈ ਪੁਰਾਣੇ ਨੂੰ ਤਰਸ ਕਰਕੇ ਕਿਹਾ ਹੁਣ ਸੰਗਤ ਕੀ ਰਹੋ ਕੁਝ ਨਾ ਖੁਦ ਕਿਸੇ ਨੇ ਲੈਣ ਪੱਖਾ ਫੜ ਲਿਆ ਸੇਵਾ ਕਰ। ਇਹ ਕਹਿਣ ਲੱਗਾ ਮਾਰੇ ਨੂੰ ਵੀ ਜਮਦੂਤ ਕੁਝ ਕਹਿਣਗੇ, ਕਹਿੰਦੇ ਜਮਦੂਤਾਂ ਦਾ ਜੇ ਜ਼ੋਰ ਨਾ ਇੱਥੇ ਨਾ ਆ ਜਾਂਦੇ ਹੁਣ ਨੀ ਉਹ ਆ ਸਕਦੇ। ਇਸ ਪ੍ਰਕਾਰ ਸਾਹਿਬ ਸਿੰਘ ਜੀ ਭਾਈ ਪੁਰਾਣੇ ਨੇ ਇਹਨੂੰ ਬਖਸ਼ਾ ਲਿਆ ਸੀ। ਤੇ ਹਜ਼ੂਰ ਫਰਮਾਉਂਦੇ ਹਨ, ਕਬੀਰ ਏਕ ਘੜੀ ਆਪੀ ਕਹੀ ਧਲਕਣ ਸੋਚੀ ਗੋਸ਼ਤ, ਧਲਕਣ ਦੇ ਨਾਲ ਗੋਸ਼ਤ ਕਰਨੀ ਚਰਚਾ ਕਰਨੀ ਹੈ। ਰੋਟੀ ਨੇ ਸੋ ਲਾਭ ਲਾਭ, ਇਸ ਪ੍ਰਕਾਰ ਇੱਕ ਘੜੀ ਦੇ ਲਾਭ ਦੇ ਨਾਲ ਉਸ ਬੰਦਿਆਂ ਤੋਂ ਛੁੱਟ ਗਿਆ ਸੀ, ਮੁੜ ਤੋਂ ਗਿਆ ਸੀ ਸ਼ਾਹੂਕਾਰ। ਕਬੀਰ ਭਾਗ ਮਾਸਲੀ ਸੁਰਾ ਪਾਲ, ਸਭ ਸੁਣੀਏ ਜੀ, ਕਾਂਸੀ ਲਈ ਜਿਹੜੇ ਭੰਗਾਂ ਪੀਂਦੇ ਹੈ, ਮੱਛੀਆਂ ਖਾਂਦੇ ਹੈ ਤੇ ਸ਼ਰਾਬਾਂ ਪੀਂਦੇ ਹੈ, ਬਹੁਤ ਗੁੰਡੇ ਕਰਦੇ ਆ ਖਰਾਬੀਆਂ। ਉਹਨਾਂ ਨੂੰ ਵੇਖ ਕੇ ਕਬੀਰ ਜੀ ਨੂੰ ਕਿਸੇ ਨੇ ਪੁੱਛਿਆ, ਕਬੀਰ ਇਹ ਵੀ ਭਗਤ ਕਹਾਉਂਦੇ ਆ, ਇਹਨਾਂ ਦਾ ਕੀ ਹਾਲ ਹੋਵੇਗਾ? ਤਾਂ ਸੁਣ ਕੇ ਕਹਿੰਦੇ ਹਨ,
ਕਬੀਰ ਭਾਗ ਮਾਸਲੀ ਸੁਰਾ ਪਾਲ,
ਜਿਹੜੇ ਭੰਗ ਖਾਂਦੇ ਹੈ ਪੀਂਦੇ ਹੈ ਤੇ ਮੱਛੀ ਦਾ ਮਾਸ ਖਾਂਦੇ ਹੈ,
ਸੁਰਾਪਾਨ
ਅਤੇ ਸ਼ਰਾਬ ਪੀਂਦੇ ਹਨ, ਜਿਸ ਨੇ ਮੱਛੀ ਦਾ ਮਾਸ ਖਾ ਲਿਆ ਉਹ ਸਾਰੇ ਹੀ ਮਾਸ ਖਾ ਲਿਆ। ਤੇ ਮੱਛੀ ਇਹੀ ਚੀਜ਼ ਹੈ, ਜੇ ਕੋਈ ਆਦਮੀ ਮੇਰੇ ਲਾਉਣ ਦਰਿਆ ਤੇ ਉਹਨਾਂ ਦੇ ਮਾਸ ਨੂੰ ਵੀ ਖਾ ਕੇ ਕੋਹਰੀਆਂ ਦਾ ਮਾਸ ਵੀ ਖਾ ਜਾਂਦੀ ਹੈ, ਇਹ ਵੀ ਭੈੜੀ ਚੀਜ਼ ਹੈ। ਸੋ ਇਸ ਤਰ੍ਹਾਂ ਮੱਛੀ ਨੂੰ ਖਾਂਦੇ ਆ ਜਿਹੜੇ, ਜਿਹਨ ਸ਼ਰਾਬ ਪੀਂਦੇ ਉਹ ਸਾਰੇ ਹੀ ਪਾਪ ਕਰ ਲੈ। ਜੋ ਜੋ ਪਾਨ ਪਹਿਲਾਂ ਨੀ ਚੱਕਦੇ ਹੈ ਜਿਹੜੇ ਤੇ ਸ਼ਰਾਬ ਪੀਂਦੇ ਹਨ,
ਜੋ ਜੋ ਕਾਲੀ
ਖਾਣੀਆਂ ਚੀਜ਼ਾਂ ਨੂੰ ਖਾਂਦੇ ਹਨ ਭੋਗਦੇ ਹਨ,
ਪੀੜਤ ਬਰਤ ਮੇਲ ਪੀਏ,
ਉਹਨਾਂ ਦੇ ਭੰਗ ਪੀਣ ਵਾਲਿਆਂ ਦੇ, ਮੱਛੀ ਦਾ ਮਾਸ ਖਾਣ ਵਾਲਿਆਂ ਦੇ, ਸ਼ਰਾਬ ਪੀਣ ਵਾਲਿਆਂ ਦੇ, ਤਾਨਾ ਚੱਬਣ ਵਾਲਿਆਂ ਦੇ, ਜਿਹੜੇ ਤੀਰਥ ਕੀਤੇ ਹੈ ਪਿਛਲੇ ਵਰਤ ਰੱਖੇ ਹੋਏ ਹੈ, ਕਾਦਸੀਆਂ ਦੇ ਮੇਲ ਕੀਤੇ ਹੋਏ ਹੈ, ਉਹਦੇ ਕੀਤੇ ਹੋਏ ਜਮਨੇ ਮਾਦਕ,
ਇਹ ਸਭਾ ਸਾਤਲ ਜਾ
ਸਾਰੇ ਸਾਤਲ ਥੱਲੇ ਧਰਤੀ ਦੇ ਗਰਕ ਹੋ ਜਾਂਦੇ, ਨਾਸ ਹੋ ਜਾਂਦੇ ਹੈ। ਸੋਨਾ ਪਤਾਲ ਹੈ ਸਭ ਸੰਗੀਤ ਸਾਤਲ, ਉਹ ਨਰਕ ਵਿੱਚ ਜਾ ਕੇ ਪੈਂਦੇ ਹੈ, ਅਸੀਂ ਪੁਰਖ ਸਭ ਪੁੰਡਾ ਨਾਸ ਹੋ ਜਾਂਦੇ ਹੈ ਜਿਹੜੇ ਇਹਨਾਂ ਪਾਪਾਂ ਚ ਲੱਗੇ ਰਹਿੰਦੇ ਹੈ। ਇਸ ਕਰਕੇ ਖਾਲਸਾ ਜੀ ਸਿੱਖ ਨੂੰ ਅਨੁ ਤੋਂ ਬਿਨਾਂ ਕਿਸੇ ਚੀਜ਼ ਦਾ ਅਮਲੀ ਨਹੀਂ ਹੋਣਾ ਚਾਹੀਦਾ। ਜੋ ਅਮਲ ਖਾਣ ਵਾਲੇ ਹਨ, ਬਾਬਰ ਨੇ ਗੁਰੂ ਨਾਨਕ ਸਾਹਿਬ ਦੇ ਅੱਗੇ ਭੰਗ ਪੇਸ਼ ਕੀਤੀ ਸੀ, ਮਹਾਰਾਜ ਨੇ ਕਿਹਾ ਬਾਬਰਾ ਭਾਉ ਤੇਰਾ ਭੰਗ ਖੰਡੀ ਮੇਰਾ ਚੀਤ, ਮੇਰੇ ਵਾਹਿਗੁਰੂ ਦਾ ਜਿਹੜਾ ਭਰ ਹੈ ਉਹੀ ਸਾਡੀ ਭੰਗ ਹੈ, ਅਤੇ ਸਾਡਾ ਚਿੱਤ ਹੀ ਅਸੀਂ ਇਹ ਖੰਡੀ ਕੂਲਾ ਰੱਖਿਆ ਜੀ, ਇਹ ਪਾ ਕੇ ਰੱਖਦੇ ਹਾਂ। ਇਸ ਪ੍ਰਕਾਰ ਦੀ ਤਾਂ ਭੰਗ ਪੀਣੇ ਹੈ, ਭੰਗ ਪੀਣ ਵਾਲੇ ਫਕੀਰ ਨੇ। ਇਸ ਪ੍ਰਕਾਰ ਦਸਵੇਂ ਪਾਤਸ਼ਾਹ ਲਿਖਿਆ ਹੈ, ਮਗਰਾ ਦੇਵਤਾ ਸਬਦ ਕੋਲ ਭੰਗ ਦਸੇ ਤਾਂ ਏਕ, ਜਿਹੜਾ ਸ਼ਰਾਬ ਪੀਂਦਾ ਸੱਤਾਂ ਕੋਲਾਂ ਨੂੰ ਕਲੰਕੀ ਕਰਦਾ ਹੈ, ਜਿਹੜਾ ਭੰਗ ਪੀਂਦਾ ਆਪਦੇ ਸਿਰ ਨੂੰ ਨਿਵਰਤ ਕਰ ਲੈਂਦਾ ਹੈ, ਸਰੀਰ ਨੂੰ ਨਾਸ਼ ਕਰ ਜਾਂਦਾ ਹੈ। ਇਸੇ ਪ੍ਰਕਾਰ ਜਲ ਪੂਤ ਸਤਕੁਲ ਦਹੇ, ਤਮਾਖੂ ਪੀਣ ਵਾਲਾ ਸੌ ਕੁਲ ਨੂੰ ਕਲੰਕਿਤ ਕਰਦਾ ਹੈ, ਨਿੰਦਾ ਦਹੇ ਅਨੇਕ, ਨਿੰਦਿਆ ਕਰਨ ਵਾਲਾ ਲੋਕਾਂ ਕੋਲ ਨੂੰ ਗਾਲ ਜਾਂਦਾ ਹੈ। ਇਸ ਪ੍ਰਕਾਰ ਸਾਹਿਬ ਸਿੰਘ ਜਿਹੜੇ ਵਿਜੇ ਸਾਖੀ ਹੈ ਸਾਗਰੇ ਸਭ ਹਕੈਤਾਂ ਚ ਹੈ, ਉਹ ਸਾਗਰੇ ਸਾਗਰ ਨੇ ਸਾਗਰੇ ਰੰਗ ਸਭ ਸਿੰਘ ਜੀ ਵਿਦੇਸ਼ ਸਾਥੀ ਹੈ ਸਾਗਰ ਸਭਿਆਂ ਹਰਾ ਰੰਗ ਪ੍ਰੇਮ ਦਾ ਨਾਮ ਹੈ, ਮੇਰਾ ਅਮਨ ਸਾਹਿਬ ਜਦੋਂ ਮੇਰੇ ਹਰਿਆ ਰੰਗ ਤੁਲਸੇ ਪਾਤਸ਼ਾਹ ਹੈ, ਉੱਥੇ ਪ੍ਰੇਮ ਦਾ ਹਰਾ ਰੰਗ ਹੈ, ਉਹ ਹਰਾ ਰੰਗ ਸੁੱਖੇ ਦਾ ਨਾਮ ਹੈ ਸਾਧ ਸੰਗਤ ਜੀ। ਇਹਨਾਂ ਅਗਲਾਂ ਦਾ ਖੰਡਨ ਕੀਤਾ ਉਸ ਪ੍ਰਕਾਰ ਮਹਾਰਾਜ ਨੇ, ਇਸ ਬਾਸੇ ਪ੍ਰਕਾਰ ਹੋਰ ਵੀ ਇਸ ਦਾ ਅਰਥ ਕਰਦੇ ਹੋ।
ਮਾਸ ਜੀ ਸੁਰਾ ਪਾ
ਗੁਰੂ ਗੁਰਦਾਸ ਸਾਹਿਬ ਨੂੰ ਭਾਗ ਨਾਮ ਮਾਸ ਦਾ ਨਾਮ ਕਿਹਾ, ਜੀਆਂ ਮਾਰਨਾ ਖਾਈਏ ਭੰਗ, ਜਿਹੜਾ ਮਛਲੀ ਦਾ ਢੰਗ ਮਾਸ ਖਾਂਦੇ ਹਨ, ਸ਼ਰਾਬ ਪੀਂਦੇ ਹਨ,
ਰੋਜੇ ਪ੍ਰਾਣੀ ਖਾ
ਜਿਹੜੇ ਜਿਹੜੇ ਪ੍ਰਾਣੀ ਇਸਦੇ ਪ੍ਰਾਣੀ ਖਾਂਦੇ ਹਨ ਭੋਗਦੇ ਹਨ,
ਇਸ ਵਰਤ ਮੇਲ
ਉਹਨਾਂ ਦੇ ਤੀਰਥ ਰੱਖੇ ਹੋਏ ਵਰਤ ਮੇਲ ਆਦੇ ਕੀਤੇ ਹੋਏ,
ਸਾਕਲੇ
ਜਾਂਦੇ ਤੋਲੇ ਚ ਪੈਂਦੇ ਜਾਂਦੇ ਨਰਕ ਚ ਜਾਂਦੇ ਆ, ਇਸੇ ਪੁਰਖਾਂ ਨੇ ਪੁੰਨ ਦਾਨ ਕੀਤੇ ਸਭ ਨਾਸ ਹੋ ਜਾਂਦੇ ਹਨ। ਇਸੇ ਪ੍ਰਕਾਰ ਕਮੀਰ ਢੰਗ ਨਾਸ ਵੀ ਸਿਰਾ ਪਾਉਣ ਕਹਿੰਦੇ ਹਨ ਕਬੀਰ ਸਾਹਿਬ ਜੀ, ਮਾਂ ਮਾਇਆ ਜਿਹੜੀ ਹੈ ਇਹ ਬੜੀ ਛੁਰੀ ਨਾਲ ਸ਼ੁੱਧ ਰੂਪ ਹੈ, ਤੁਛ ਰੂਪ ਹੈ, ਅਤੇ ਸਿਰ ਦੇਵਤਿਆਂ ਦੇ ਹੱਥਾਂ ਦੀ ਇਹ ਧਾਈ ਲਾਉਣ ਵਾਲੀ ਹੈ। ਜਿਹੜੇ ਜਿਹੜੇ ਪ੍ਰਾਣੀ ਇਸ ਮਾਂ ਨੂੰ ਪਸੰਦਤ ਵਿੱਚ ਖਾਂਦੇ ਹੈ, ਖਰਚਦੇ ਹੈ, ਬੁਰੇ ਪਾਸਿਆਂ ਚ ਲਾਉਂਦੇ ਹਨ,
ਤੀਰਥ ਵਰਤ ਨੇਮ ਕੀ,
ਉਹਨਾਂ ਦੇ ਤੀਰਥ ਕੀਤੇ ਹੋਏ ਵਰਤ ਰੱਖੇ ਹੋਏ ਜਗ ਨੇਮ ਕੀਤੇ ਹੋਏ,
ਸਭਾ ਸਾਤਲ ਜਾ
ਸਾਰੇ ਮੁਲਕ ਵਿੱਚ ਹੀ ਜਾਂਦੇ ਨੇ ਉਸ ਪੁਰਖ।
ਕਬੀਰ ਭਾਗ ਮਾਸਲੀ ਸੁਰਾ ਪਾਲ,
ਸੰਗਤ ਜੀ ਮਰੱਤਿਆਂ ਦੇ ਇਲਾਕੇ ਵਿੱਚ جب جائیے وہ سکڑے تماخو کے پتے چبڑ نگ کہیں تماخو نو چب کہ پان کھانا اس پرکار جی تماخو آر کے چب رہے ہیں اج کل نو جرجا کا نام رکھا ہے باہر لوگ بہلی وہ کھانے ہیں تو جہاں آدمی نے چیزوں شرابا نو پیندے ہیں تماخو کھانے ہیں تو ماس مچھلی آپ کا کھانے
جو تیرت برت نیم کی
اگر کئی تائی جی ویکھی دے ہیں منہ چاچانا نو چپ کے جی جوسا جی کابے آدھے ادھر پیرا کام کرتے ہیں سدگرو رام داس جی فرمایا پان سپاری ختم خدیزیاں لائیاں ہر ہر کلے چکے لم پکڑ کے لائیا بند ملتا ہے انہوں نے تیرت
برت نیم
انہوں نے تیرت کیتے ہوئے ورت رکھے ہوئے یم نیم کیتے ہوئے
سب ارساط نے
جانے مرد بھی جانے ایسے پورکھوں نے کیتا ہے سب کیتا کرم کرم مسل ہو جانا ہے
نیچے لوہے نکار رہا
کوئی پت ایک مہاپرخ کی سنگت کر کے مہاتما کو نہیں چتوا اکالتا نو پا کر کے کبیر صاحب کے پاس آیا کبیر صاحب جی نے کہنے لگا کہ کبیر نیچے لوہے نکار رہے میرے کیوں کر رکھیے دنیا والوں نبیا کے سہت ہو کے
یہ سات دن کٹ مار
اکال پورش نو کٹ سکتے کہ وہ دھیان لے کے چت نیل کر کے
آج رات کھیل لو
کی پتی اکال پورش کے نال پریم کی کھیل چاؤنا کرو کھیلنا کرو
کی لکھاؤ
جتاؤ نہ اس پرکار کسی نے دسنا جو بھی نہیں اپنا آنند یہ دسیا ہے سن کے کبیر صاحب جی کہتے ہیں
آج جام چاؤ سات دھائی
ٹھیک ہے دھائی جہے اس پرکار کے بہت لوگ کسی نے دسنا نہیں چاہتے پر جنہوں نے سنگ کی سکھیات ہوگی وہ کنہیں لکو سکتے ہیں
آج جام چاؤ سات دھائی
اٹھ پہل تو چوٹ کڑیاں یا چو کسم کرتے سٹ کڑیاں جہیا ہیں
نرخ کرا ہے جی
ہاں وہ پانی سچے کر جا ہر اندر روبے ویستے رہیے اندر باہر جوتی سوپ
کے لوہے نکیوں کرو
لوہے نیتر کس واسطے کرنے ہیں کہ
آپ کٹ دیکھو
سارے اندر پتی آپ نے دیکھنا کرتے ہیں یہ جان لایا جی رستا دستی ہے پہلی جگہ سمادھی آئے بھی کومل پرخ کی وسطا دسی ہے
سن سکی کی میں جیو بتا
کر دیا ہو سکیے دس کی میں جیو بس ہے پتی پرمیشور ایشور کے جیو جا کے بھید ہوں وسد
جی میں بتا کہ
جیو جا کے کی پرمیشور آ کے وسد ہے سارا پرشن ہے دسو تھی جیو پیو جو میں مستی کہ کئی نام میں چیتا بھی جیو کون ہے کہ پیو اتنے پتی ایشور کون ہے چیتا ہی نہیں رہتا اس ویل آنند
جیو کے
کٹ کے پیو کی دسی ہے جیو ہے کہ پیو ہے یہ دونوں گلوں کئی نہیں جانیا جی تو دو وکھو وکھرے ہون تو وکھو وکھرے کہہ دیے یہ مستی نو کرنے لگتا ہے دوسرا
جیو بتا ہے
بھگت رام جی گیانی حمیدی آئے ہوئے ہے وہ یہ ارتھ کرا کر رہے سخی جیو جی پتی پرمیشور وسلا ہے
میں بتا کہ
جیو جی پتی تین جیون کی اندر بسنا سی جیو پیو بو جانے نہیں کہ جیو اندر کی پرمیشور بسا
ہے جیو
کے جیو پیڑ ہے سب سنگ جی اپاسک نے کتنے محنت کر دیتا ہے تو اپاس لوگ کا رکھ لیا ہے تو اس نے اپاسنا دسی ہے اپاسنا کا فل دسیا ہے کہ پتی پرمیشور رہ جائے تب اہی یہ نہ ہو یہ نہیں رہ جاتا ہے جے کر کے سب سنگے جی ادھار بھیجنا سبند کریے اب یہ وسطو کا بھاؤ کرتا ہے اب ادھار رکھ لیا ہے اب جے کر کے جیو کئی دور کر دیتا ہے تو پھر جیت پونا جا سی وہ مٹ گیا ہے اب جے ایشور کئی مل گیا ہے تو ایشور پونے کا بھاؤ ہو گیا ہے اس کر کے واہ چڑھ چڑھنا جیو کا بھی تو ایشور کا بھی دونوں واہ چڑھ چڑھ کے مستی والے کہنا ہے کی دسیے بھی جیو ہے کہ پیو ہے جی کا واچ اچھی ہے اسی گل کرد کر خدم کرو تیاگ سے باقی رہ گیا سچے نند سروپ ایشور کا سربند کا سروتی ہے سو گن سڑکے دھرم سیا سوراج گن سرگ سرو بنیاد باقی رہ گیا سچے نند روپ اہ دسیا نہیں جانا کہ گنگل گر کھایا پیچھے پہ کیا کہیے کسے بنتا نہیں ہے کسی پرکار
تقریر بامن گرو ہے جگت کا
کہنے لگا بامن گرو تو اصل انہیں کہاں جو پہلے دھکتا ہے تو کنی دھکی کر لا کبھی کہنے لگا تو سارے گرو تارے بنا کسی منت نہیں ہو سکو گے تو سب کبھی جی کہیں سن کے
کبیر بامن گرو ہے
بامن کسی جگ کے گرو کہانے اپنے آپ کہاں جو
بھگتن کا گور نارا
بھگتوں کے گرو نہیں ہو سکتے سنساری جیوں کے سب گرو بنے
رہو
فس فس کے کرم کانڈ کے فس فس کے مر گئے آپ آئی دے رہو وہ جان جان کے دیا نے بھی آپ نے پاسٹر بھی مار دیتا
ہے کانڈ ریت محل
کمیر تو یہ شدھ پراپتی کن ہوئے کمیر صاحب جی کہتے ہری تو بھائی کھنڈ بھی نہیں آئی ہے تو مہر کی ہوتا ہے وہ کھڑی ہوئی ملی ہوئی ہے
ہاتھی تھی نہ جا
ہاتھی سمجھنے والی کھنڈ کی جا سکتی
ہے کبھی گور پالی
ہوئے چٹکے لائے نہیں کہیں جا سکی ہوتا جو پہلا ہے گا
کبھی گور پالی
گرو صاحب کہتے ہیں گرو صاحب نے سامنے پلی سیکھا بجائی سمجھائی ہے
ہوتا ہے
کھانے کھنڈے دانے چن چن کھا رہے بھائی گلا جی کہ کھانے میں لاڑے بھی چن چن کے کھا رہے ہیں کیڑی ہاں کیڑی وغ کے نمرتا تار کے غریبی تار کے جو ہری ہی سب کے مند روپ ہے وہ بھی چن چن کے کھا رہا ہے سب لوگ دکھ روپ مایا والا روپا والا روپا والا تیاگ کر دے یہ سونی گرو صاحب پڑھنے کی بجائی ہے اج کل کے سب سمجھے بھی سائنس والے جڑے وہ کر رہے ہیں جو کھانے روتے کی دن جا رہے ہیں وہ سمے روتے کھنڈ چک لیں گے چک کے کھنڈ تھی بالٹی پانی کے وہ ساری کھنڈ کے ریتا پا دیں گے ریتا تھلے کا بھی آنا ہے تو کھنڈ کے بھی اثر بن جاتی ہے پھر اس کھنڈ میں پانی میں بہار کے ریتا تھلے چڑھ کے ایک کڑاہی چاڑھ کے بالوں مچا کے تھوڑی تھوڑی مٹھی مٹھی اگ مچا ہے مٹھی مٹھی اگ مچا کے کھنڈ ساخت رہ جاتی ہے پانی سر جانا ہے اس طریقے نال کھنڈ بھی نکل آتی ہے تو اس طریقے لوگ دستے ہیں پرمیشور کی پراپتی کہ مایا روتے بھی نہیں آئی تو کھنڈ بھی نہیں آئی ہے برہم یہ دونوں کھولے ہوئے ہوئے ہیں ایسے آپ پورے روپی پانی ہونا چاہیے ہے پورے روپی پانی میں سربت بھی نہیں آئی پرمیشور کی جوت بن جاتی ہے تو سب سروپی سب سروپ روپی سب سمندی کڑاہی کے وراج لوکی کی چلے لکھے پیسر کی اگنی جال کر کے بخیر بالن بنا کے مٹھی مٹھی اگ پر ہڑکی مچا کے دنیا دنیا کا موہ ہے پانی نقصان سارا سکا دینا چاہیے ہے تو پھر کھنڈ بھی ایشور اندر پرگٹ ہو جاتا ہے اور سو طریقہ دسو چیری بھی نمبر کا تار کے چن کے کھانا کرو تار گون اند پر
کبیر جوت ساتھ تیرا مرتی
انی سال بھی کہیں گے یہ پانی جی تیرے اندر سب سر جائے نا سب اچھا ہے پکے مہاتما جڑے ہیں انہوں کے نام کھیل مناپ کر
رہے
سرو کہیں پیر نہ کریے
کھڑ پی نہ
کھڑ بنتی ہے تیل بنتی ہے اسی پرکار کوئی ہے جنی گیا کچھ لوگ
کھیل تو ہال کر
رہی ہے تیل سروک
کبیر جوت ساتھ تیرا مرتی
میں بھی کیسے لوگ کو گلا کرتا
کبیر جوت ساتھ تیرا
مرتی جو تم سب سب ہے اس کا پرم پیارے اکال پورش نین
گیت کاٹ کر گو
سامنے سب کٹ کر کے گو کھڈے بنا رہے
کھیل کر ہال
کھڑ رہے ہیں مستی مال کے سر کھڈے بن جا رہے ہیں خام چال لا مستی چال لا کھیل نہ ہو جائے پھر نام بھی لوڑ نہیں
ہے
کچھ ہوتا ہوئے پرمیشور روپی ہو جائے گا جو تم مستی چل جائے گی اسی پرکار
شریر جو تو ساتھ تیرا
مکھ بھی کہیں جو تم سبر اچھا ہے ہر گیا پیارے میں ملنگی
اس کاٹ کر گئے
ہم کہاں یہ کٹ کر کے خود بھی نہیں بنا رہے
کھیل تو ہال
کا ریم بھی کھیل جی تو پریم کھیل کا چاہو صرف گلی گلی میری آؤ ਕਿ ਹਾਲ ਮਸਤੀ ਚਾਲ ਮਹਾਰਾਜ ਦੇ ਪ੍ਰੇਮ ਦੀ ਕੁਝ ਹੋਵੇ ਤਾਂ ਫਿਰ ਜੋ ਕੁਛ ਹੋਵੇ ਬ੍ਰਹਮ ਰੂਪ ਹੋ ਜਾਏਗਾ, ਵੱਖਰਾ ਨਹੀਂ ਰਹੇਗਾ।
ਕਬੀਰ ਜਾ ਕੇ ਸਾਧ ਤੇਰਾ
ਮਰੀਜ਼ ਵੀ ਕਹਿੰਦੇ ਜੇ ਤੈਨੂੰ ਸਰਦਾ ਹੈ ਪਿਆਰੇ ਦੇ ਮਿਲਣ ਦੀ ਸਭ ਇੱਛਾ ਹੈ। ਪੱਕ ਵਿੱਚ ਉਹਨਾਂ ਨੇ ਕੱਚੇ ਉਸਨੂੰ ਤੋਂ ਝੂਠ ਸਜੇ ਸੰਤ ਚੱਕੇ ਆ, ਜਿਹੜੇ ਮੁਕਾਬਲੇ ਨੂੰ ਜਿੱਤਣ ਵਾਲੇ ਮਹਾਂਪੁਰਸ਼ ਚੱਕੇ ਪ੍ਰਸਤ ਅਵਸਥਾ ਵਾਲੇ ਜਾਨਵਾਨ ਹੈ ਉਹਨਾਂ ਦੇ ਨਾਲ ਖੇਲ ਪ੍ਰੇਮ ਦੀ ਖੇਲ
ਸਰਤੋਂ ਤੇਲ
ਕਰੇ ਪੀੜੀਆਂ ਕਰੀਏ
ਨਾ ਖਲ ਭਈ ਨਾ
ਗਰੋਹ ਖਲ ਨਿਕਲਦੀ ਨਾ ਤੇਲ ਨਿਕਲਦਾ। ਕੱਚੀ ਸਰੋਂ ਦੀ ਨਹੀਂ ਕੱਚੇ ਆਦਮੀ ਨੇ ਜਿਹੜੀ ਪਸੰਦ ਕਰਨੀ ਹੈ ਸੰਗਤ ਕਰਨੀ ਹੈ, ਨਾ ਤੈਨੂੰ ਖਾਲਾ ਦੁਨੀਆਂ ਦਾ ਸੁਖ ਪ੍ਰਾਪਤ ਹੁੰਦਾ ਅਤੇ ਨਾ ਤੈਨੂੰ ਪਰਮੇਸ਼ਰ ਦਾ ਪ੍ਰੇਮ ਸੱਚਖੰਡ ਦਾ ਸੁਖ ਬ੍ਰਹਮ ਆਨੰਦ ਪ੍ਰਾਪਤ ਹੁੰਦਾ। ਉਹ ਅੰਦਰ ਰਹਿ ਜਾਂਦੇ ਦੋਹੇ ਥਾਂ ਤੇ ਰਹੇ ਮੇਰਾ ਸਾਹ
ਉਲਟ ਗੁਣ ਹੈ
ਇੱਕ ਨਾਮ ਦੇਵ ਜੀ ਦਾ ਮਹਾਰਾਜ ਸਾਹਿਬ ਜੀ ਸਲੋਕ ਲਿਖਦੇ ਹਨ ਹਾਂਜੀ
ਉਲਟ ਗੁਣ ਹੈ ਅੰਧ ਗਾਤ
ਉਹਦੇ ਗਿਆਨੀ ਜਦ ਮੁਕਤੀ ਨੂੰ ਭਾਲਦੇ ਹੈ ਭੋਲੇ ਸੰਸਾਰ ਨੂੰ ਭਾਲਦੇ ਸਰਵੇ ਪ੍ਰਾਪਤੀ ਨੂੰ
ਹਰ ਕੀਨਕ ਨਾਹੀ
ਤਾਂ ਸੰਤਾਂ ਨੂੰ ਸੰਗਤ ਕਰਦੇ ਨੀ ਐਵੇਂ ਭਾਲਦੇ ਸਰਵੇ ਬਣਾ ਵਿੱਚ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸੰਤਾਂ ਦੀ ਸੰਗਤ ਦੁਆਰਾ ਜੀ ਬਹੁੜੇ ਨਹੀਂ ਪੀਂਦੇ ਸੰਧਿਆ ਵੀ ਨਹੀਂ ਜੇ ਸੂਰ ਦਾ ਹੱਥ ਮਾਰੀ ਜਾਵੇ ਇਸ ਪ੍ਰਕਾਰ ਜਾਨੀ ਲੋਕ ਉਹਨਾਂ ਦੀ ਗੱਤ ਰੀਤੀ ਵੀ ਨਹੀਂ ਆਈ ਸੰਸਾਰ ਭਾਲਦੇ ਫਿਰਦੇ ਹਨ।
ਨਾਮਾ ਕਿਉਂ
ਭਾਵੇ ਕਿਸ ਪ੍ਰਕਾਰ ਪਾਇਆ ਜਾਵੇਗਾ
ਭਗਵਾਨ
ਭਗਵਾਨ ਭਗਤਾਂ ਦੀ ਸੰਗਤ ਭਗਵੰਤ ਨੂੰ ਕਿਵੇਂ ਪਾ ਲਉਂਗੇ ਫਿਰ ਭਗਤੋ ਨਿਸ਼ਚੇ ਕਰੋ ਭਗਵਾਨ ਦੀ ਪ੍ਰਾਪਤੀ ਭਗਤਾਂ ਸੰਤਾਂ ਦੀ ਸੰਗਤ ਬਿਨਾਂ ਨਹੀਂ ਕਿਸੇ ਨੂੰ ਵੀ ਪ੍ਰਾਪਤ ਹੋ ਸਕਦੀ।
ਹਰ ਤੋ ਹੀਰਾ
ਸਾਧ ਜੀ ਦਾ ਮਹਾਰਾਜ ਸਾਹਿਬ ਲਿਖਦੇ ਸਨ
ਹਰ ਤੋ ਹੀਰਾ ਸਾਧ
ਭਗਤ ਰਵਦਾਸ ਜੀ ਕਹਿੰਦੇ ਹਰੀਏ ਹੀਰੇ ਦੀ ਨਹੀਂ ਅਮੋਲਕ ਉਸ ਨੂੰ ਜਿਹੜੇ ਲੋਕ ਛੱਡ ਦਿੰਦੇ ਸਨ
ਆਣ ਕੀ ਆ
ਹੋਰ ਗੁਰੂ ਜੀ ਤੋਂ ਵੀ ਆਸ ਕਰ ਲਈ ਹੋ ਸਾਨੂੰ ਮੁਕਤ ਕਰੇਗਾ ਕਲਿਆਣ ਕਰੇਗਾ
ਗੁਰੂ ਜੀ ਵਾ ਪੂਜੀਏ ਭਾਈ ਕਿਆ ਮਾਂ ਦੇ
ਪਾਣੀ ਪਖਾਲੀਏ ਭਾਈ ਜਨਮੇ ਬੂਟਾ ਤੇ ਹਨ
ਤੇ ਨਰ ਦੋਜਕ ਜਾਓ
ਨਰਕ ਵਿੱਚ ਪੁਰਖ ਜਾਣਗੇ ਸਬਦਾਸ ਜੀ ਕਹਿੰਦੇ ਹਨ ਸੱਚੇ ਮਤਲਬ ਦਾਸ ਭਗਤ ਜੀ ਕਹਿੰਦੇ ਸੀ ਕਹਿੰਦੇ ਹਾਂ ਲੁਕੋ ਕੇ ਵੀ ਦੱਸਦੇ
ਕਬੀਰ ਜਾਓ ਗ੍ਰਹਿ ਕਰੇ ਤਾਂ ਧਰਮ ਉਤਾਰ
ਵੀਰ ਸਾਹਿਬ ਜੀ ਕਹਿੰਦੇ ਹਨ ਜਿਸ ਨਿਗਮ ਨੂੰ ਧਾਰੀਅਰ ਚ ਪੱਕੇ ਰਹਿਣਾ ਚਾਹੀਦਾ ਹੈ ਜੇ ਤਾਂ ਗ੍ਰਸਤ ਕਰਦੇ ਤਾਂ ਗ੍ਰਸਤੀਆਂ ਵਾਲਾ ਧਰਮ ਕਰ ਗ੍ਰਸਤੀ ਦਾ ਧਰਮ ਹੈ ਦੇਖੋ ਪੁੰਨ ਦਾਨ ਕਾ ਕਰੇ ਸਰੀਰ ਤੇ ਸੋਗੀ ਸੀ ਗੰਗਾ ਕਾ ਨੀਰ ਆਪਣੇ ਸਰੀਰ ਨੂੰ ਪੁੰਨ ਦਾਨ ਕਰਨ ਵੇਲੇ ਸਾਹਿਬ ਸੁਣੋ ਜੀ ਸਰੀਰ ਤੱਕ ਜੀ ਹਰੀ ਚੰਦ ਨੂੰ ਦੇ ਦਿੱਤਾ ਸੀ ਆਪਦੇ ਸਰੀਰ ਨੂੰ ਕਿਉਂ ਆਪਦੇ ਸਰੀਰ ਨੂੰ ਵੀ ਕੁਰਬਾਨ ਕਰਦੇ ਨੇ ਉਹ ਗ੍ਰਸਤੀ ਗੰਗਾ ਦੇ ਪਾਣੀ ਵਰਗਾ ਉਜਮ ਜਲ ਵਾਲਾ ਸੁਧ ਚਿੱਤ ਵਾਲਾ ਹੁੰਦਾ ਹੈ
ਜਾਓ ਗ੍ਰਹਿ ਕਰੇ
ਜੋ ਗ੍ਰਸਤ
ਜਾਓ ਗ੍ਰਹਿ ਕਰੇ ਤਾਂ ਧਰਮ ਕਰੋ
ਗ੍ਰਸਤ ਕਰਨਾ ਧਰਮ ਕਰ ਗ੍ਰਸਤ ਦਾ ਧਰਮ ਹੈ ਜੇ ਕਰ ਸਾਹਿਬ ਨਾ ਸੇਵੀਏ ਹਰ ਕੀ ਸੇਵਾ ਨਾ ਹੈ ਤੇ ਕਰਮ ਦਾ ਵਿਸਾਰ ਕੇ ਭੂਤ ਵਸੋਂ ਕਰਮਾ ਹੈ ਇਸ ਭੇਖੋ ਸਾਵੋ ਗ੍ਰਹਿ ਪਦਾ ਜਿੱਥੋਂ ਕੋਈ ਵਰਤਾ ਹੈ ਜਿੱਥੇ ਕੋਈ ਵਰੋ ਸਾਵੋ ਗ੍ਰਸਤ ਕਰਨਾ ਹੈ ਜਿੱਥੇ ਕਿਸੇ ਨੂੰ ਪਾਣੀ ਤੇ ਮਾਰਗ ਪਾਥਰ ਮਾਰਗ ਤੇ ਮਾਰਗ ਮਾਰਗ ਲੋ ਕਰਨਾ ਹੈ ਰਾਣੀ ਉਹ ਘਰ ਨਹੀਂ ਚੰਗਾ ਹੈ ਜੋ ਗ੍ਰਸਤ ਕਰਦਾ ਹੈ ਤਾਂ ਧਰਮ ਪੁੰਨ ਦਾਨ ਕਰਿਆ ਕਰ
ਨਾਹੀਂ ਤਾਂ ਕਰ ਬੈਰਾ
ਵੈਸੋ ਇੱਕ ਨਹੀਂ ਹੋ ਸਕਦਾ ਬਰਾਜ ਧਾਰ ਲੈ ਫਕੀਰ ਬਣ ਜਾ ਸਾਹ ਬਣ ਜਾ
ਬੈਰਾ ਜੀ ਬੰਧਨ ਕਰ
ਦੁੱਖ ਦਾ ਮਾਰਿਆ ਘਰੋਂ ਨਿਕਲੇ ਹੈ ਜੇ ਬਰਾਜ ਧਾਰ ਕੇ ਫਿਰ ਬੰਧਨ ਕਰ ਲੇਗਾ ਨਾ ਫਿਰ ਬੰਧਨ ਕਰ ਲੇਗਾ ਕੋਈ ਨਾ ਕੋਈ ਸਿਹਰ ਲੈਂਦਾ ਇੱਕ ਇਸਤਰੀ ਤੋਂ ਸੌ ਚੇਲੀ ਬਣਾ ਲੈਂਦਾ
ਵੱਡੇ
ਮੰਦੇ ਭਾਗ ਸਮਝਣੇ ਚਾਹੀਦੇ ਹੁਣ ਬਰਾਜ ਨੂੰ ਆਪਦੇ ਨੂੰ ਗਵਾ ਕੇ ਵਿਗੜ ਗਿਆ ਆਪਦਾ ਜੀਵਨ